ਪਰ ਕਿਰਪਾ ਆਪਣਾ ਦਾਸ ਕੀਨੋ ਬੰਧਨ ਤੋਰ ਨਰਾਰੇ। ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਆਪਣਾ ਦਾਸ ਕਰ ਲਿਆ ਹੈ, ਬੰਧਨ ਤੋੜ ਨਰਾਰੇ ਤੇ ਸਾਰੇ ਕਰਤਾ ਭੋਗਤਾ ਦੇ ਮੋਹ ਮਾਇਆ ਦੇ ਬੰਧਨ ਤੋੜ ਕੇ ਨਰਾਰੇ ਸਾਨੂੰ ਨਿਰਾਲੇ ਭਾਵ ਆਜ਼ਾਦ ਕਰ ਦਿੱਤਾ ਹੈ। ਜਪ ਜਪ ਨਾਮ ਜੀਵਾਂ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ। ਹਜ਼ੂਰ ਫਰਮਾਉਂਦੇ ਨੇ ਜਪ ਜਪ ਨਾਮ ਜੀਵਾਂ ਤੇਰੀ ਬਾਣੀ, ਹੇ ਵਾਹਿਗੁਰੂ ਮੈਂ ਤੇਰਾ ਨਾਮ ਜਪ ਜਪ ਕੇ ਤੇ ਤੇਰੀ ਬਾਣੀ ਪੜ੍ਹ ਪੜ੍ਹ ਕੇ ਜੀ ਰਿਹਾ ਹਾਂ। ਤੇਰੇ ਨਾਮ ਤੇ ਤੇਰੀ ਬਾਣੀ ਨਾਲ ਮੇਰਾ ਇੰਨਾ ਪਿਆਰ ਹੈ, ਮੈਂ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ। ਨਾਨਕ ਦਾਸ ਬਲਿਹਾਰੇ, ਮੈਂ ਦਾਸ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ। ਸ਼ੱਕੇ ਤਿੰਨ, ਇੱਥੇ ਤਿੰਨ ਸ਼ੱਕੇ ਗੁਰੂ ਅਰਜਨ ਦੇਵ ਮਹਾਰਾਜ ਦੇ ਜੋ ਪਿੱਛੇ ਸ਼ਬਦ ਚੱਲ ਰਹੇ ਨੇ, ਪਿੱਛੇ ਦੋ ਸ਼ੱਕੇ ਆਏ ਸਨ, ਹੁਣ ਛੇ ਸ਼ਬਦ ਹੋਰ ਨਾਲ ਜੁੜ ਗਏ, ਸ਼ੱਕੇ ਤਿੰਨ ਹੋ ਗਏ। ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਪ੍ਰਭ ਕੇ ਚਰਨ ਨਿਹਾਰੋ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਮਾਈ ਸ਼ਬਦ ਦੁਆਰਾ ਕਿਸੇ ਉੱਤਮ ਜਗਿਆਸੂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਮਾਈ, ਮੇਰਾ ਮਨ ਚਾਹੁੰਦਾ ਪ੍ਰਭ ਕੇ ਚਰਨ ਨਿਹਾਰੋ, ਕਿ ਮੈਂ ਉਸ ਵਾਹਿਗੁਰੂ ਦੇ ਚਰਨ ਵੇਖਾਂ, ਉਸ ਵਾਹਿਗੁਰੂ ਦੇ ਚਰਨਾਂ ਦੇ ਦੀਦਾਰ ਕਰਾਂ। ਕਰੋ ਅਨੁਗ੍ਰਹ ਸਵਾਮੀ ਮੇਰੇ ਮਨ ਤੇ ਕਬਹੁ ਨਾ ਡਾਰੋ। ਤੇ ਨਾਲ ਹੀ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਹਾਂ, ਐ ਮੇਰੇ ਮਾਲਕ ਵਾਹਿਗੁਰੂ ਜੀ ਸਾਡੇ ਤੇ ਮਿਹਰ ਕਰੋ, ਮਨ ਤੇ ਕਬਹੁ ਨਾ ਡਾਰੋ, ਮੈਨੂੰ ਆਪਣੇ ਮਨ ਤੋਂ ਕਦੇ ਵੀ ਦੂਰ ਨਾ ਕਰੋ। ਹਰ ਵੇਲੇ ਤੁਹਾਡੀ ਯਾਦ, ਤੁਹਾਡਾ ਪਿਆਰ ਮੇਰੇ ਹਿਰਦੇ ਵਿੱਚ ਬਣਿਆ ਰਹੇ, ਇਹ ਕਿਰਪਾ ਕਰ ਦਿਓ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਿਰ ਆਖਦੇ ਹਨ, ਸਾਧੂ ਤੋਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰੋ। ਲੋ, ਮੇਰੇ ਮਨ ਦੀ ਇਹ ਵੀ ਤਮੰਨਾ ਹੈ, ਮੈਂ ਗੁਰੂ ਦੇ ਸਾਧੂ, ਇੱਥੇ ਗੁਰੂ ਦਾ ਵਾਚਕ ਹੈ, ਮੈਂ ਗੁਰੂ ਦੇ ਚਰਨਾਂ ਦੀ ਧੂੜ ਆਪਣੇ ਮੁਖ ਮੱਥੇ ਤੇ ਲਾਵਾਂ, ਕਾਮ ਕ੍ਰੋਧ ਬਿਖ ਜਾਰੋ। ਤੇ ਇਹਦੇ ਨਾਲ ਕਾਮ ਕ੍ਰੋਧ ਦੀ ਜਿਹੜੀ ਜ਼ਹਿਰ ਮੇਰੇ ਅੰਦਰ ਹੈ ਨਾ, ਇਹਨੂੰ ਸਾੜ ਦੇਵਾਂ, ਕਿਉਂਕਿ ਕਾਮ ਤੇ ਕ੍ਰੋਧ ਸਾਡੇ ਸਰੀਰ ਵਿੱਚ ਜ਼ਹਿਰ ਵਾਂਗ ਨਿਵਾਸ ਕਰ ਰਹੇ ਨੇ। ਔਰ ਇਹ ਜਦੋਂ ਜ਼ਹਿਰ ਕਿਧਰੇ ਆਪਣੀ ਮਿਕਦਾਰ ਦੇ ਵਿੱਚ ਵੱਧ ਜਾਂਦੀ ਹੈ ਤੇ ਫਿਰ ਮਨੁੱਖੀ ਜੀਵਨ ਨੂੰ ਤਬਾਹ ਵੀ ਕਰ ਦਿੰਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਮੈਂ ਗੁਰੂ ਦੇ ਚਰਨਾਂ ਦੀ ਧੂੜੀ ਨੂੰ ਮੁੱਖ ਮਸਤਕ ਤੇ ਲਾਵਾਂ ਤੇ ਨਾਲ ਹੀ ਕਾਮ ਕ੍ਰੋਧ ਦੀ ਜ਼ਹਿਰ ਨੂੰ ਸਾੜ ਦੇਵਾਂ। ਸਭ ਤੇ ਨੀਚ ਆਤਮ ਕਰ ਮਾਨੋ, ਮਨ ਮੈਂ ਇਹੋ ਸੁਖ ਧਾਰੋ। ਤੇ ਮੈਂ ਆਪਣੇ ਆਪ ਨੂੰ, ਆਤਮ ਦਾ ਅਰਥ ਹੈ ਵੀ ਆਪਣੇ ਆਪ ਨੂੰ ਸਭ ਤੋਂ ਨੀਵਾਂ ਕਰਕੇ ਮੰਨਾ। ਮੈਂ ਆਪਣੇ ਆਪ ਨੂੰ ਸਭ ਤੋਂ ਨਿਮਾਣਾ ਤੇ ਨਿਤਾਣਾ ਗੁਰੂ ਘਰ ਦਾ ਅਧਨਾ ਜਿਹਾ ਸੇਵਕ ਮੰਨਾ। ਸ਼ਸ਼ਾ ਸ਼ੋਹਰੇ ਦਾਸ ਤੁਮਾਰੇ, ਦਾਸ ਦੱਸਣ ਕੇ ਪਾਨੀ ਹਾਰੇ। ਮਨ ਮੈਂ ਇਹੋ ਸੁਖ ਤਾਰੂ, ਮੈਂ ਆਪਣੇ ਮਨ ਵਿੱਚ ਵੀ ਇਹੀ ਸੁਖ ਤਾਰੂ ਦਾ ਅਰਥ ਟਿਕਾਵਾਂ, ਭਾਵ ਆਪਣੇ ਆਪ ਨੂੰ ਸਭ ਤੋਂ ਨੀਵਾਂ ਕਰਕੇ ਮੰਨਾ। ਮੈਂ ਆਪਣੇ ਆਪ ਨੂੰ ਸਭ ਦੇ ਚਰਨਾਂ ਦਾ ਦਾਸ ਅਖਵਾਵਾਂ, ਬਸ ਇਹੀ ਸੁਖ, ਇਹ ਨਿਮਰਤਾ ਦਾ ਸੁਖ, ਮਨ ਦੀ ਹਲੀਮੀ ਦਾ ਸੁਖ ਆਪਣੇ ਹਿਰਦੇ ਵਿੱਚ ਹਮੇਸ਼ਾ ਲਈ ਟਿਕਾਈ ਰੱਖਾਂ। ਗੁਣ ਗਾਵੈ ਹੈ ਠਾਕੁਰ ਅਵਨਾਸੀ, ਕਲਮਲ ਸਗਲੇ ਚਾਰੋ। ਹੇ ਵਾਹਿਗੁਰੂ ਜੀ, ਇਹ ਵੀ ਮੇਰੀ ਇੱਛਾ ਹੈ, ਗੁਣ ਗਾਵੈ ਠਾਕੁਰ ਅਵਨਾਸੀ, ਮੈਂ ਅਵਨਾਸੀ ਨਾਸ਼ ਤੋਂ ਰਹਿਤ ਜੋ ਸਦਾ ਸਿਰ ਰਹਿਣ ਵਾਲਾ ਅਕਾਲ ਪੁਰਖ ਹੈ, ਹਮੇਸ਼ਾ ਲਈ ਉਹਦੇ ਗੁਣ ਗਾਉਂਦਾ ਰਵਾਂ। ਤੇ ਕਲਮਲ ਸਗਲੇ ਚਾਰੋ, ਤੇ ਜਿੰਨੇ ਵੀ ਕਲਮਲ ਪਾਪ ਨੇ ਮੈਂ ਉਹਨਾਂ ਨੂੰ ਝਾੜ ਕੇ ਦੂਰ ਕਰ ਦੇਵਾਂ। ਜਿਵੇਂ ਕਿਸੇ ਕੱਪੜੇ ਨੂੰ ਗਰਦ ਲੱਗ ਜਾਵੇ, ਕੱਪੜਾ ਝਾੜ ਕੇ ਤੇ ਉਹ ਗਰਦ ਨੂੰ ਝਾੜ ਦੇਈਦਾ, ਇਸੇ ਤਰ੍ਹਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਮੈਂ ਆਪਣੇ ਸਾਰੇ ਪਾਪਾਂ ਨੂੰ ਝਾੜ ਕੇ ਪਰੇ ਸੁੱਟ ਦੇਵਾਂ। ਨਾਮ ਨਿਦਾਨ ਨਾਨਕ ਦਾਨ ਪਾਵੋ, ਕੰਠ ਲਾਏ ਔਰ ਧਾਰੋ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਨਾਮ ਨਿਦਾਨ ਨਾਨਕ ਦਾਨ ਪਾਵੋ। ਹੇ ਵਾਹਿਗੁਰੂ ਜੀ, ਮੈਂ ਨਾਮ ਰੂਪ ਖਜ਼ਾਨੇ ਦਾ ਦਾਨ ਪ੍ਰਾਪਤ ਕਰ ਲਵਾਂ। ਨਾਮ ਇੱਕ ਐਸਾ ਖਜ਼ਾਨਾ ਹੈ ਜਿਹਦੇ ਵਿੱਚ ਹੋਰ ਸਾਰੇ ਹੀ ਸੁੱਖ, ਨੌ ਨਿਧੀਆਂ, 18 ਸਿੱਧੀਆਂ, ਸਭ ਕੁਝ ਆ ਜਾਂਦਾ। ਨਾਮਨ ਦਾਨ ਨਾਨਕ ਦਾਨ ਪਾਵੋ। ਮਹਾਰਾਜੇ, ਮੈਂ ਨਾਮ ਰੂਪ ਖਜ਼ਾਨੇ ਦਾ ਦਾਨ ਆਪ ਜੀ ਦੇ ਪਾਸੋਂ ਪ੍ਰਾਪਤ ਕਰਾਂ, ਕੰਠ ਲਾਏ ਔਰ ਧਾਰੋ, ਤੇ ਫਿਰ ਇਸ ਨਾਮ ਨੂੰ ਆਪਣੇ ਕੰਠ ਦੇ ਨਾਲ ਲਾ ਕੇ ਤੇ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਹੀ ਧਾਰਨ ਕਰ ਲਵਾਂ। ਭਾਵ ਪਹਿਲਾਂ ਮੈਂ ਰਸਨਾ ਨਾਲ ਨਾਮ ਜਪਾਂ ਤੇ ਫਿਰ ਮਧਮਾ ਬਾਣੀ ਦੁਆਰਾ ਕੰਠ ਲਾਏ ਵਾਹਿਗੁਰੂ ਦਾ ਸਿਮਰਨ ਕਰਾਂ ਤੇ ਫਿਰ ਪਸੰਤੀ ਬਾਣੀ ਦੁਆਰਾ ਹਮੇਸ਼ਾ ਲਈ ਆਪਣੇ ਹਿਰਦੇ ਵਿੱਚ ਹੀ ਧਾਰਨ ਕਰ ਲਵਾਂ। ਇਹ ਕਿਰਪਾ ਕਰ ਦਿਓ। ਦੇਵ ਗੰਧਾਰੀ ਮਹੱਲਾ ਪੰਜਵਾਂ, ਪ੍ਰਭ ਜੀਓ ਪੇਖੋ ਦਰਸ ਤੁਮਾਰਾ। ਹੁਣ ਅੱਗੇ ਤਕਰੀਬਨ ਸਾਰੇ ਹੀ ਸ਼ਬਦਾਂ ਦੇ ਆਰੰਭ ਦੇ ਵਿੱਚ ਦੇਵ ਗੰਧਾਰੀ ਮਹੱਲਾ ਪੰਜਵਾਂ ਹੀ ਸਿਰਲੇਖ ਆ ਰਿਹਾ ਹੈ। ਪ੍ਰਭ ਜੀਓ ਪੇਖੋ ਦਰਸ ਤੁਮਾਰਾ। ਹੇ ਵਾਹਿਗੁਰੂ ਜੀ, ਮੇਰੇ ਮੈਂ ਚਿੱਤ ਵਿੱਚ ਚਾਹੁੰਦਾ ਹਾਂ, ਪ੍ਰਭ ਜੀਓ ਹੇ ਵਾਹਿਗੁਰੂ ਜੀਓ, ਮੈਂ ਚਿੱਤ ਵਿੱਚ ਚਾਹੁੰਦਾ ਹਾਂ ਪੇਖੋ ਦਰਸ ਤੁਮਾਰਾ, ਮੈਂ ਹਮੇਸ਼ਾ ਤੁਹਾਡਾ ਦਰਸ਼ਨ ਹੀ ਕਰਦਾ ਰਵਾਂ। ਦੋਏ ਦੋਏ ਲੋਚਨ ਪੇਖਾ ਹੋਂ ਹਰ ਬਿਨ ਔਰ ਨਾ ਦੇਖਾ। ਸੁੰਦਰ ਧਿਆਨ ਧਾਰ ਦਿਨ ਰਹਿਣੀ, ਜੀ ਪ੍ਰਾਣ ਤੇ ਪਿਆਰਾ ਰਹਾਉ। ਮਹਾਰਾਜ, ਆਪ ਜੀ ਦਾ ਜਿਹੜਾ ਸੁੰਦਰ ਧਿਆਨ ਹੈ, ਦਿਨ ਰਾਤ ਹੀ ਮੈਂ ਇਸ ਨੂੰ ਧਾਰਨ ਕਰਾਂ, ਜੀ ਪ੍ਰਾਣ ਤੇ ਪਿਆਰਾ, ਕਿਉਂਕਿ ਤੁਹਾਡਾ ਇਹ ਧਿਆਨ ਜੀ ਦੇ ਪ੍ਰਾਣਾਂ ਨਾਲੋਂ ਵੀ ਮੈਨੂੰ ਵੱਧ ਪਿਆਰਾ ਲੱਗ ਰਿਹਾ। ਕਿਉਂਕਿ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਜਦੋਂ ਜੁੜ ਜਾਂਦਾ ਹੈ, ਉਸ ਵੇਲੇ ਇੰਨਾ ਆਨੰਦ ਪ੍ਰਾਪਤ ਹੋ ਜਾਂਦਾ ਹੈ। ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡੀਠਾ ਰਾਮ। ਉਹਦੇ ਮੁਕਾਬਲੇ ਤੇ ਹੋਰ ਕੋਈ ਦੁਨੀਆਂ ਦੀ ਵਸਤੂ ਨਹੀਂ ਹੋ ਸਕਦੀ। ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨਪ੍ਰੀਤ ਚਰਨ ਕਮਲਾਰੇ, ਐਸੀ ਅਵਸਥਾ ਬਣ ਜਾਂਦੀ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸ਼ਾਸਤਰ ਵੇਦ ਪੁਰਾਣ ਅਵਲੋਕੇ ਸਿਮਰਤ ਤਤ ਵਿਚਾਰਾ। ਅਸੀਂ ਜਿਹੜੇ ਹਿੰਦੂ ਮਤ ਦੇ ਸ਼ਾਸਤਰ ਧਰਮ ਗ੍ਰੰਥ ਨੇ, 4 ਵੇਦ ਨੇ, 18 ਪੁਰਾਣ ਵੀ ਅਵਲੋਕੇ ਵੇਖ ਲਏ ਨੇ, ਸਿਮਰਤ ਤਤ ਵਿਚਾਰਾ, ਤੇ 27 ਸਿਮਰਤੀਆਂ ਨੂੰ ਪੜ੍ਹ ਕੇ ਵੀ ਉਹਨਾਂ ਦਾ ਤਤ ਵੀ ਵਿਚਾਰ ਲਿਆ ਹੈ, ਉਹਨਾਂ ਦਾ ਵੀ ਨਿਚੋੜ ਕੱਢ ਲਿਆ ਹੈ। ਉਹ ਕੀ ਕਹਿੰਦੇ ਨੇ? ਅਸਲੀ ਸਾਰਿਆਂ ਦਾ ਮਕਸਦ ਇੰਨਾ ਹੀ ਹੈ ਵੀ ਵਾਹਿਗੁਰੂ ਦਾ ਸਿਮਰਨ ਕਰੋ, ਵਾਹਿਗੁਰੂ ਦਾ ਧਿਆਨ ਕਰੋ। ਦੀਨਾ ਨਾਥ ਪ੍ਰਾਣ ਪਤ ਪੂਰਨ ਭਵ ਜਲ ਉਦਰਨ ਹਾਰਾ। ਲੋ, ਸਾਰੇ ਵੇਦਾਂ ਸ਼ਾਸਤਰਾਂ ਦਾ ਨਿਚੋੜ ਇਹੀ ਹੈ, ਉਹ ਵਾਹਿਗੁਰੂ ਦੀਨਾਂ ਦਾ ਨਾਥ ਮਾਲਕ ਹੈ, ਸਾਡੇ ਪ੍ਰਾਣਾਂ ਦਾ ਪਤੀ ਹੈ ਤੇ ਸਰਵ ਗੁਣ ਭਰਪੂਰ ਹੈ। ਭਵ ਜਲ ਉਦਰ ਨਹਾਰਾ, ਤੇ ਉਹ ਸੰਸਾਰ ਸਮੁੰਦਰ ਤੋਂ ਹਰ ਜੀਵ ਦਾ ਉਧਾਰ ਕਰਨ ਵਾਲਾ ਹੈ, ਇਸ ਲਈ ਸਾਨੂੰ ਉਹਦੀ ਸ਼ਰਨ ਵਿੱਚ ਆਉਣਾ ਚਾਹੀਦਾ ਹੈ। ਆਦਿ ਜੁਗਾਦ ਭਗਤ ਜਨ ਸੇਵਕ ਤਾ ਕੀ ਬਿਖੈ ਆਧਾਰਾ। ਲੋ, ਹਜ਼ੂਰ ਕਹਿੰਦੇ ਨੇ ਆਦਿ ਜੁਗਾਦ ਭਗਤ ਜਨ ਸੇਵਕ, ਜਿਹੜੇ ਆਦਿ ਜੁਗਾਦ ਭਾਵ ਜਦ ਤੋਂ ਸੰਸਾਰ ਬਣੇ, ਸਦਾ ਸਦਾ ਭਗਤ ਜਨ ਵਾਹਿਗੁਰੂ ਦੇ ਸੇਵਕ ਬਣੇ ਰਹਿੰਦੇ ਹਨ। ਤਾ ਕੀ ਬਿਖੈ ਆਧਾਰਾ, ਉਹਨਾਂ ਦੀ ਸੁਰਤ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਹੀ ਆਧਾਰਾ ਆਸਰਾ ਹੁੰਦਾ, ਤਾਂ ਕਿ ਉਹਨਾਂ ਦੀ ਸੁਰਤ ਵਿੱਚ ਉਸ ਵਾਹਿਗੁਰੂ ਦੇ ਨਾਮ ਦਾ ਹੀ ਆਸਰਾ ਬਣਿਆ ਰਹਿੰਦਾ। ਇਹ ਅਸਲੀ ਮੁੱਖ ਅਰਥ ਹੈ। ਕੁਛ ਵਿਦਵਾਨਾਂ ਨੇ ਤਾਂ ਕਿ ਬਿਖੈ ਆਧਾਰਾ ਦੇ ਇਹ ਹੋਰ ਵੀ ਅਰਥ ਕੀਤੇ ਨੇ, ਕਈ ਵਿਦਵਾਨਾਂ ਨੇ ਤਾਂ ਕਿ ਪਾਠ ਇਕੱਠਾ ਵੀ ਮੰਨਿਆ, ਤਾਂ ਕਿ ਬਿਖੈ ਆਧਾਰਾ, ਵੀ ਇਹਨਾਂ ਵਿਸ਼ਿਆਂ ਤੋਂ ਬਚਣ ਦੇ ਲਈ ਅਸੀਂ ਉਸ ਵਾਹਿਗੁਰੂ ਦੀ ਓਟ ਤੱਕੀ ਹੈ, ਉਸ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਤੱਕਿਆ। ਆਧਾਰਾ ਦਾ ਅਰਥ ਓਟ, ਵੀ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਣ ਵਾਸਤੇ ਉਸ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਭਾਵ ਓਟ ਤੱਕੀ ਹੈ। ਇਉਂ ਤੱਕ ਹੀ ਸ਼ਬਦ ਇਕੱਠਾ ਵੀ ਕੁਛ ਵਿਦਵਾਨਾਂ ਨੇ ਮੰਨਿਆ ਹੈ। ਆਦਿ ਜੁਗਾਦ ਭਗਤ ਜਨ ਸੇਵਕ ਤਾਂ ਕੀ ਬਿਖੈ ਆਧਾਰਾ, ਵੀ ਇਹਨਾਂ ਵਿਸ਼ਿਆਂ ਦੇ ਵਿੱਚ ਰਹਿੰਦਿਆਂ ਹੋਇਆਂ ਅਸਾਂ ਉਸ ਵਾਹਿਗੁਰੂ ਦੇ ਚਰਨਾਂ ਦੀ ਹੀ ਓਟ ਤੱਕੀ ਹੈ। ਉਹ ਵਾਹਿਗੁਰੂ ਪਰਮੇਸ਼ਰ ਹੀ ਸਾਨੂੰ ਇਹਨਾਂ ਵਿਸ਼ੇ ਵਿਕਾਰਾਂ ਤੋਂ ਬਚਾ ਸਕਦਾ ਹੈ। ਤਿੰਨ ਜਨ ਕੀ ਤੂਰ ਬੰਸ਼ ਹੈ ਨਿਤ ਨਾਨਕ ਪਰਮੇਸ਼ਰ ਦੇਵਨ ਹਾਰਾ। ਲੋ ਹਜ਼ੂਰ ਕਹਿੰਦੇ ਨੇ ਮੈਂ ਤੇ ਉਹਨਾਂ ਸਤ ਪੁਰਸ਼ਾਂ ਦੇ ਚਰਨਾਂ ਦੀ ਧੂੜ ਨੂੰ ਮੰਗਦਾ ਹਾਂ, ਹਮੇਸ਼ਾ ਉਹਨਾਂ ਦੇ ਚਰਨਾਂ ਦੀ ਧੂੜ ਸ਼ਰਧਾ ਹਲੀਮੀ ਨੂੰ ਮੰਗਦਾ ਹਾਂ। ਪਰਮੇਸ਼ਰ ਦੇਵਨਹਾਰਾ, ਪਰ ਉਹਨਾਂ ਦੇ ਚਰਨਾਂ ਦੀ ਧੂੜ ਹਰ ਕਿਸੇ ਨੂੰ ਮਿਲ ਨਹੀਂ ਸਕਦੀ। ਪਰਮੇਸ਼ਰ ਹੀ ਦੇਣ ਵਾਲਾ ਹੈ। ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਵੀ ਉਹਨਾਂ ਨੂੰ ਹੀ ਪੂਰਨ ਸਤਪੁਰਸ਼ਾਂ ਦੇ ਚਰਨਾਂ ਦੀ ਧੂੜ, ਸੇਵਾ, ਸ਼ਰਧਾ, ਨਿਮਰਤਾ ਰੂਪ ਪ੍ਰਾਪਤ ਹੁੰਦੀ ਹੈ, ਨਹੀਂ ਤੇ ਪੂਰਨ ਪੁਰਖ ਹੀ ਲੱਭਣਾ ਔਖਾ ਹੈ। ਫਿਰ ਉਹਦੇ ਚਰਨਾਂ ਦੀ ਧੂੜ ਲੱਭਣੀ ਔਖੀ ਹੈ। ਇਹ ਤੇ ਪਰਮੇਸ਼ਰੀ ਕਿਰਪਾ ਕਰੇ ਤੇ ਫੇਰ ਸਾਰੀ ਗੱਲ ਬਣਦੀ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਤੇਰਾ ਜਾਨ ਰਾਮ ਰਸਾਇਣ ਮਾਤਾ। ਹੁਣ ਅੱਗੇ ਦੇਵ ਗੰਧਾਰੀ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਿਰ ਉਪਦੇਸ਼ ਦਿੰਦੇ ਹਨ। ਤੇਰਾ ਜਨ ਰਾਮ ਰਸਾਇਣ ਮਾਤਾ, ਹੇ ਵਾਹਿਗੁਰੂ, ਇਹ ਤੇਰਾ ਜਨ ਸੇਵਕ, ਇਹ ਤੇਰਾ ਦਾਸ ਰਾਮ ਰਸਾਇਣ ਮਾਤਾ, ਜੋ ਤੇਰੇ ਨਾਮ ਦੀ ਰਸਾਇਣ ਹੈ। ਰਸਾਇਣ ਦਾ ਅਰਥ ਰਸ ਦਾ ਘਰ, ਤੇਰਾ ਨਾਮ ਰਸਾਂ ਦਾ ਘਰ ਹੈ। ਉਸ ਨਾਮ ਜੋ ਰਸਾਂ ਦਾ ਘਰ ਹੈ, ਉਹਦੇ ਵਿੱਚ ਮਾਤਾ ਦਾ ਅਰਥ ਮਸਤ ਹੋਇਆ ਹੋਇਆ, ਤੇ ਜਾਂ ਇਉਂ ਕਹਿ ਦਿਓ ਤੇਰਾ ਜਨ ਰਾਮ ਰਸਾਇਣ ਮਾਤਾ। ਰਸਾਇਣ ਇੱਕ ਔਸ਼ਧੀ ਦਾ ਵੀ ਨਾਮ ਹੈ। ਕਈ ਪੁਰਾਣੇ ਸਮੇਂ ਦੇ ਵਿੱਚ ਕਈ ਸਾਧੂ ਰਸਾਇਣੀ ਹੁੰਦੇ ਸਨ। ਰਸਾਇਣ ਇੱਕ ਐਸੀ ਔਸ਼ਧੀ ਸੀ ਜੋ ਪਾਰਾ ਮਾਰ ਕੇ ਤਿਆਰ ਕੀਤੀ ਜਾਂਦੀ ਸੀ, ਔਰ ਉਹਦੇ ਵਿੱਚ ਬਹੁਤ ਵੱਡੀ ਇੱਕ ਤਾਕਤ ਹੁੰਦੀ ਸੀ। ਕਹਿੰਦੇ ਨੇ ਜੇ ਉਸਨੂੰ ਕਲੀ 'ਤੇ ਪਾ ਦਿਓ ਉਹਨੂੰ ਉਹ ਚਾਂਦੀ ਬਣਾ ਦਿੰਦੀ ਸੀ, ਤਾਂਬੇ 'ਤੇ ਪਾ ਦਿਓ ਉਸਨੂੰ ਸੋਨਾ ਬਣਾ ਦਿੰਦੀ ਸੀ, ਜੇ ਮਨੁੱਖ ਵਿਧੀ ਨਾਲ ਉਹਦਾ ਰੱਤੀ ਪਰ ਸੇਵਨ ਕਰ ਲਵੇ ਉਹਦੇ ਵਿੱਚ ਹਾਥੀ ਦਾ ਮੁਕਾਬਲਾ ਕਰਨ ਦੀ ਸ਼ਕਤੀ ਆ ਜਾਂਦੀ ਸੀ, ਉਹਨੂੰ ਰਸਾਇਣ ਕਹਿੰਦੇ ਸਨ, ਇੱਕ ਖਾਸ ਕਿਸਮ ਦੀ ਔਸ਼ਧੀ। ਹਜ਼ੂਰ ਕਹਿੰਦੇ ਤੇਰਾ ਜਨ ਰਾਮ ਰਸਾਇਣ ਮਾਤਾ, ਹੇ ਵਾਹਿਗੁਰੂ, ਤੇਰਾ ਦਾਸ ਉਸ ਨਾਮ ਦੀ ਰਸਾਇਣ ਔਸ਼ਧੀ ਵਿੱਚ ਪਾ ਉਸ ਨਾਮ ਦੇ ਰੰਗ ਦੇ ਵਿੱਚ ਮਸ ਹੋਇਆ ਰਹਿੰਦਾ ਹੈ। ਪ੍ਰੇਮ ਰਸਾ ਨਿਤ ਜਾ ਕੋ ਉਪਜੀ, ਛੋੜ ਨਾ ਕਤਹੂੰ ਜਾਤਾ ਰਹਾਉ। ਹਜ਼ੂਰ ਕਹਿੰਦੇ ਪ੍ਰੇਮ ਰਸਾ ਨਿਤ ਜਾ ਕੋ ਉਪਜੀ, ਜਿਸਨੂੰ ਪ੍ਰੇਮ ਦੀ ਰਸਾ ਦੀ ਨਿਧੀ ਪੈਦਾ ਹੋ ਗਈ, ਭਾਵ ਜਿਸਦੇ ਹਿਰਦੇ ਵਿੱਚ ਸਾਰੇ ਰਸਾਂ ਦੀ ਖਾਣ ਵਾਹਿਗੁਰੂ ਦਾ ਪ੍ਰੇਮ ਪੈਦਾ ਹੋ ਗਿਆ, ਛੋੜ ਨਾ ਕਤਹੂੰ ਜਾਤਾ, ਫਿਰ ਉਹ ਉਸ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਹੋਰ ਕਿਧਰੇ ਹੀ ਨਹੀਂ ਜਾਂਦਾ। ਕੁਦਰਤੀ ਗੱਲ ਹੈ, ਜਿਸ ਮਨੁੱਖ ਦਾ ਦੁਨਿਆਵੀ ਤੌਰ ਤੇ ਵੀ ਕਿਸੇ ਵਸਤੂ ਨਾਲ ਕਿਸੇ ਨਾਲ ਮੋਹ ਪਿਆਰ ਲੱਗ ਜਾਵੇ, ਉਹ ਉਹਨੂੰ ਛੱਡ ਕੇ ਹੋਰ ਕਿਸੇ ਪਾਸੇ ਨਹੀਂ ਜਾਂਦਾ। ਉਹਦੇ ਆਲੇ ਦੁਆਲੇ ਹੀ ਮਜਨੂ ਵਾਂਗੂ ਮੰਡਰਾਉਂਦਾ ਰਹਿੰਦਾ ਹੈ। ਲੋ ਹਜ਼ੂਰ ਕਹਿੰਦੇ ਨੇ ਜਿਸ ਮਨੁੱਖ ਦੇ ਮਨ ਦੇ ਵਿੱਚ ਵਾਹਿਗੁਰੂ ਦੇ ਪ੍ਰੇਮ ਦੀ ਰਸ ਦੀ ਖਾਣ ਪੈਦਾ ਹੋ ਜਾਂਦੀ ਹੈ, ਫਿਰ ਉਹ ਵੀ ਉਸਨੂੰ ਛੱਡ ਕੇ ਹੋਰ ਕਿਸੇ ਪਾਸੇ ਜਾਣ ਜੋਗਾ ਨਹੀਂ ਰਹਿੰਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਬੈਠਤ ਹਰ ਹਰ ਸੋਬਤ ਹਰ 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 ਰਸ ਭੋਜਨ ਖਾਤਾ। ਫਿਰ ਉਹ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਜਾਂਦਾ। ਬੈਠਤ ਹਰ ਹਰ, ਜਦੋਂ ਬੈਠਦਾ ਹੈ ਉਸ ਵੇਲੇ ਵੀ ਵਾਹਿਗੁਰੂ 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 ਜਪਦਾ ਹੈ। ਸੋਵਤ ਹਰ ਹਰ, ਜਦੋਂ ਲੇਟਦਾ ਹੈ, ਬਰਾਜਦਾ ਹੈ, ਸੌਂਦਾ ਹੈ, ਉਸ ਵੇਲੇ ਵੀ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਹਰ ਰਸ ਭੋਜਨ ਖਾਤਾ, ਤੇ ਜਦੋਂ ਭੋਜਨ ਛਕਦਾ ਹੈ, ਗ੍ਰਾਹੀ ਮੂੰਹ ਵਿੱਚ ਪਾਉਂਦਾ ਹੈ, ਉਸ ਵੇਲੇ ਵੀ ਵਾਹਿਗੁਰੂ ਦੇ ਰਸ ਨੂੰ ਮਾਣਦਾ ਹੈ, ਭਾਵ ਬੈਠਿਆਂ ਵੀ, ਸੁੱਤਿਆਂ ਵੀ ਤੇ ਭੋਜਨ ਛਕਣ ਵੇਲੇ ਵੀ ਉਹ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਹੈ। ਅੱਠ ਸੱਠ ਤੀਰਥ ਮੱਜਨ ਕੀਨੋ ਸਾਧੂ ਧੂਰੀ ਨਾਤਾ। ਲੋ ਹਜ਼ੂਰ ਕਹਿੰਦੇ ਨੇ ਜਿਹੜਾ ਸਾਧੂ ਸਤਿਗੁਰੂ ਦੇ ਚਰਨਾਂ ਦੀ ਧੂੜੀ ਵਿੱਚ ਨਹਾਲਿਆ ਉਹ ਇੰਨੀ ਪਵਿੱਤਰ ਹੈ। ਅੱਠ ਸੱਠ ਤੀਰਥ ਮੱਜਨ ਕੀਨੋ, ਮਾਨੋ ਉਸਨੇ 68 ਤੀਰਥਾਂ ਤੇ ਪੁਰਬਾਂ ਦਾ ਇਸ਼ਨਾਨ ਕਰ ਲਿਆ, ਭਾਵ ਸਤਿਗੁਰੂ ਦੇ ਚਰਨਾਂ ਦੀ ਧੂੜ ਇੰਨੀ ਪਵਿੱਤਰ ਹੈ ਜੀ ਜਦੋਂ ਕਿਸੇ ਦੇ ਮੱਥੇ ਨੂੰ ਲੱਗ ਜਾਵੇ ਉਹਦਾ ਤਨ ਵੀ ਤੇ ਉਹਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ। ਮਾਨੋ 68 ਤੀਰਥਾਂ ਤੇ ਪੁਰਬਾਂ ਦਾ ਇਸ਼ਨਾਨ ਉਸਨੇ ਕਰ ਲਿਆ। ਸਫਲ ਜਨਮ ਹਰ ਜਨ ਕਾ ਉਪਜਿਆ, ਜਨ ਕੀਨੋ ਸੌਤ ਵਿਧਾਤਾ। ਲੋ ਹਜ਼ੂਰ ਕਹਿੰਦੇ ਨੇ ਸਫਲ ਜਨਮ ਹਰ ਜਨ ਕਾ ਉਪਜਿਆ, ਵਾਹਿਗੁਰੂ ਦੇ ਜਨ ਦਾ ਉਪਜਿਆ ਪੈਦਾ ਹੋਇਆ, ਜਨਮ ਸਫਲਾ ਹੋ ਗਿਆ। ਸਫਲ ਜਨਮ ਹਰ ਜਨ ਕਾ ਉਪਜਿਆ। ਉਸ ਵਾਹਿਗੁਰੂ ਦੇ ਜਨ ਦਾ ਜਨਮ ਧਾਰਨ ਕੀਤਾ ਹੋਇਆ ਸਫਲ ਹੋ ਗਿਆ। ਜਨ ਕੀਨੋ ਸੌਤ ਵਿਦਾਤਾ, ਜਿਸਨੇ ਪਰਮਾਤਮਾ ਨੂੰ ਵੀ ਸੌਤਰਾ ਕਰ ਦਿੱਤਾ। ਪਰਮਾਤਮਾ ਨੂੰ ਸੌਤਰਾ ਕਿਵੇਂ ਕਰ ਦਿੱਤਾ? ਜਿੰਨਾ ਚਿਰ ਤੱਕ ਮਨੁੱਖ ਉਸ ਪਰਮ ਪਿਤਾ ਵਾਹਿਗੁਰੂ ਦੇ ਨਾਲ ਆਪਣੀ ਸਾਂਝ ਨਹੀਂ ਬਣਾ ਲੈਂਦਾ, ਤੇ ਉਨਾ ਚਿਰ ਤੱਕ ਪਰਮਾਤਮਾ ਵੀ ਔਤਰਾ ਰਹਿੰਦਾ। ਵਾਹਿਗੁਰੂ ਦੇ ਪਿਆਰੇ ਵਾਹਿਗੁਰੂ ਦਾ ਸਿਮਰਨ ਕਰਕੇ ਉਸ ਵਾਹਿਗੁਰੂ ਦੇ ਨਾਲ ਪਿਆਰ ਦੀ ਸਾਂਝ ਬਣਾ ਲੈਂਦੇ ਨੇ। ਉਸ ਪਿਤਾ ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ ਲੈਂਦੇ ਨੇ, ਤੇ ਉਸ ਵੇਲੇ ਪਰਮਾਤਮਾ ਸੌਤਰਾ ਹੋ ਜਾਂਦਾ। ਨਹੀਂ ਤੇ ਹੁਣ ਵੇਖ ਲਓ ਬਈ, ਜਿਹੜੇ ਵਿਸ਼ਵਾ ਦੇ ਪੁੱਤ ਹੁੰਦੇ ਨੇ ਉਹਨਾਂ ਦੇ ਪਿਤਾ ਦੇ ਨਾਮ ਦਾ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ। ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦੇ, ਅਸੀਂ ਵੀ ਨਨਾਵੇਂ ਹੀ ਰਹਿੰਦੇ ਹਾਂ, ਤੇ ਵਾਹਿਗੁਰੂ ਪਰਮੇਸ਼ਰ ਵੀ ਸਾਡਾ ਪਿਤਾ ਨਹੀਂ ਬਣਦਾ। ਤੇ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਦੇ ਹਾਂ ਤੇ ਸਿਮਰਨ ਕਰਕੇ ਉਸ ਪਰਮ ਪਿਤਾ ਪਰਮਾਤਮਾ ਦੇ ਨਾਲ ਸਾਂਝ ਬਣ ਜਾਂਦੀ ਹੈ, ਤੇ ਫਿਰ ਉਹ ਪਰਮਾਤਮਾ ਵੀ ਸੌਤਰਾ ਹੋ ਜਾਂਦਾ, ਅਸੀਂ ਵੀ ਵਾਹਿਗੁਰੂ ਦੇ ਪੁੱਤਰ ਬਣ ਜਾਂਦੇ ਹਾਂ। ਇਸੇ ਲਈ ਹਜ਼ੂਰ ਕਹਿੰਦੇ ਨੇ, ਸਫਲ ਜਨਮ ਹਰ ਜਨ ਕਾ ਉਪਜਿਆ, ਵੀ ਉਸ ਵਾਹਿਗੁਰੂ ਦੇ ਜਨ ਦਾ ਜਨਮ ਧਾਰਨ ਕੀਤਾ ਹੋਇਆ ਵੀ ਸਫਲ ਹੋ ਗਿਆ। ਜਨ ਕੀਨੋ ਸੌਤ ਵਿਦਾਤਾ, ਜਿਸਨੇ ਪਰਮਾਤਮਾ ਨੂੰ ਵੀ ਸੌਤਰਾ ਕਰ ਦਿੱਤਾ। ਸਗਲ ਸਮੂਹ ਲੈ ਉਦਰੇ ਨਾਨਕ, ਪੂਰਨ ਬ੍ਰਹਮ ਪਛਾਤਾ। ਉਹ ਐਸੇ ਮਹਾਂਪੁਰਖ ਆਪਣੇ ਸਾਰੇ ਮਿੱਤਰਾਂ ਦੋਸਤਾਂ ਨੂੰ ਵੀ, ਆਪਣੇ ਸੰਗੀਆਂ ਸਾਥੀਆਂ ਨੂੰ ਵੀ ਨਾਲ ਲੈ ਕੇ ਉਧਰ ਗਏ ਨੇ। ਸਗਲ ਸਮੂਹ, ਸਾਰੇ ਸਕੇ ਸੰਬੰਧੀਆਂ ਨੂੰ ਵੀ ਤੇ ਆਪਣੇ ਹੋਰ ਮਿੱਤਰਾਂ ਦੋਸਤਾਂ ਨੂੰ ਵੀ, ਸਭ ਨੂੰ ਨਾਲ ਲੈ ਕੇ ਉਧਰ ਗਏ। ਪੂਰਨ ਬ੍ਰਹਮ ਪਛਾਤਾ, ਕਿਉਂਕਿ ਉਹਨਾਂ ਨੇ ਸਭ ਥਾਵਾਂ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਰਿਪੂਰਨ ਪਛਾਣ ਲਿਆ ਹੈ, ਭਾਵ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿਆਪਕ ਦਰਸ਼ਨ ਦੀਦਾਰ ਹੋਏ ਨੇ, ਤੇ ਜਿਨ੍ਹਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦੀ ਵਿਆਪਕ ਜੋਤ ਦੇ ਦਰਸ਼ਨ ਦੀਦਾਰ ਹੋ ਜਾਣ, ਉਹ ਆਪ ਵੀ ਤਰ ਜਾਂਦਾ ਹੈ ਤੇ ਸੰਗੀਆਂ ਸਾਥੀਆਂ ਨੂੰ ਵੀ ਉਧਾਰ ਦਿੰਦਾ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਮਾਈ ਗੁਰਬਿਨ ਗਿਆਨ ਨਾ ਪਾਈਐ। ਲੋ ਹੁਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਮਾਈ ਸ਼ਬਦ ਦੁਆਰਾ ਕਿਸੇ ਉੱਤਮ ਜਗਿਆਸੂ ਨੂੰ ਸੰਬੋਧਨ ਕਰਕੇ ਉਪਦੇਸ਼ ਦੇ ਰਹੇ ਹਨ। ਮਾਈ ਗੁਰਬਿਨ ਗਿਆਨ ਨਾ ਪਾਈਐ, ਹੇ ਮਾਂ, ਹੇ ਉੱਤਮ ਸਖੀ, ਗੁਰੂ ਤੋਂ ਬਿਨਾਂ ਗਿਆਨ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਗੁਰੂ ਬਿਨਾਂ ਗਤ ਨਹੀਂ, ਸ਼ਾਮ ਬਿਨਾਂ ਪਤ ਨਹੀਂ। ਜਿਵੇਂ ਪੱਤਰਿਆਂ ਤੋਂ ਬਿਨਾਂ ਛਾਂ ਨਹੀਂ ਹੁੰਦੀ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਗਤੀ ਵੀ ਨਹੀਂ ਹੋ ਸਕਦੀ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਬੇਦ ਵਿਆਸਾ ਕੋਈ। ਬ੍ਰਹਮਾ ਵਰਗਿਆਂ ਨੂੰ ਵੀ ਜਾ ਕੇ ਪੁੱਛ ਲਵੋ, ਨਾਰਦ ਮੁਨੀ ਵਰਗਿਆਂ ਨੂੰ ਪੁੱਛ ਲਵੋ, ਕਿਸੇ ਵੇਦ ਵਿਆਸ ਵਰਗਿਆਂ ਨੂੰ ਜਾ ਕੇ ਪੁੱਛ ਲਵੋ, ਗੁਰੂ ਤੋਂ ਬਿਨਾਂ ਕਿਸੇ ਨੂੰ ਗਿਆਨ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਗੁਰੂ ਦੀ ਸ਼ਰਨ ਵਿੱਚ ਹਰ ਮਾਈ ਭਾਈ ਨੂੰ ਜਾਣਾ ਚਾਹੀਦਾ। ਅਨਕ ਪ੍ਰਕਾਰ ਫਿਰਤ ਬਿਲ ਲਾਤੇ, ਮਿਲਤ ਨਹੀਂ ਗੋਸਾਈਐ ਰਹਾਉ। ਲੋ ਹਜ਼ੂਰ ਕਹਿੰਦੇ ਨੇ, ਬਿਨਾਂ ਗੁਰੂ ਦੇ ਗਿਆਨ ਤੋਂ ਅਨੇਕਾਂ ਪ੍ਰਕਾਰ ਦੁਨੀਆਂ ਦੇ ਰੋਕ ਰੋਂਦੇ ਕਰਲਾਉਂਦੇ ਫਿਰਦੇ ਨੇ, ਬਈ ਸਾਨੂੰ ਕਿਸੇ ਤਰੀਕੇ ਨਾਲ ਰੱਬ ਦੀ ਕੋਈ ਨਾ ਕੋਈ ਸੋ ਮਿਲ ਜਾਵੇ, ਕੋਈ ਰੱਬ ਦਾ ਗਿਆਨ ਪ੍ਰਾਪਤ ਹੋ ਜਾਵੇ। ਮਿਲਤ ਨਹੀਂ ਗੋਸਾਈ ਹੈ, ਪਰ ਉਹ ਗੋਸਾਈ ਪ੍ਰਿਥਵੀ ਦਾ ਮਾਲਕ ਵਾਹਿਗੁਰੂ ਕਿਸੇ ਨੂੰ ਮਿਲਦਾ ਹੀ ਨਹੀਂ, ਗੁਰੂ ਤੋਂ ਬਿਨਾਂ ਨਹੀਂ ਮਿਲਦਾ, ਗੁਰੂ ਦੀ ਮਿਹਰ ਨਾਲ ਹੀ ਮਿਲਦਾ ਹੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਮੋਹ ਰੋਗ ਸੋਗ ਤਨ ਬਾਧਿਓ, ਬਹੁ ਜੋਨੀ ਪਰਮਾਈਐ। ਲੋ ਹਜ਼ੂਰ ਕਹਿੰਦੇ ਨੇ, ਇਹ ਸਾਡਾ ਤਨ ਮੋਹ ਹਉਮੈ ਆਦਿਕ ਰੋਗ ਤੇ ਸੋਗ ਦੇ ਨਾਲ ਬਾਧਿਓ ਬੰਨਿਆ ਪਿਆ ਹੈ, ਜਕੜਿਆ ਪਿਆ ਹੈ, ਬਹੁ ਜੋਨੀ ਪਰਮਾਈਐ। ਇਸੇ ਕਰਕੇ ਜੀਵ ਨੂੰ ਬਹੁਤੀਆਂ ਜੂਨਾਂ ਦੇ ਵਿੱਚ ਭਰਮਾਇਆ ਜਾਂਦਾ, ਕਿਉਂਕਿ ਮਾਇਆ ਦੇ ਮੋਹ ਹਉਮੈ ਦੇ ਰੋਗ ਤੇ ਹੋਰ ਸੋਗ ਦੇ ਨਾਲ ਹੀ ਸਾਡਾ ਸਰੀਰ ਜਕੜਿਆ ਪਿਆ ਹੈ, ਭਾਵ ਇਹ ਮੋਹ ਰੋਗ ਸੋਗ ਸਾਡੇ ਸਰੀਰ ਨੂੰ ਹਮੇਸ਼ਾ ਲਈ ਆਪਣੀ ਗ੍ਰਿਫਤ ਵਿੱਚ ਰੱਖਦੇ ਹਨ। ਇਸੇ ਲਈ ਇਸ ਜੀਵ ਨੂੰ ਬਹੁਤੀਆਂ ਜੂਨਾਂ ਦੇ ਵਿੱਚ ਪਰਮਾਇਆ ਜਾਂਦਾ ਹੈ। ਟਿਕਣ ਨਾ ਪਾਵੈ ਬਿਨ ਸਤ ਸੰਗਤ, ਕਿਸ ਆਗੇ ਜਾਏ ਰੂਹ ਆਈਐ। ਬਿਨਾਂ ਸਤ ਸੰਗਤ ਤੋਂ ਭਾਵ ਬਿਨਾਂ ਗੁਰੂ ਦੀ ਸ਼ਰਨ ਤੋਂ ਇਹ ਮਨ ਕਿਸੇ ਤਰ੍ਹਾਂ ਵੀ ਟਿਕਾਓ ਨਹੀਂ ਪ੍ਰਾਪਤ ਕਰ ਸਕਦਾ। ਇਸ ਜੀਵ ਨੂੰ ਵੀ ਕਦੇ ਟਿਕਾਣਾ ਨਹੀਂ ਹਾਸਲ ਹੋ ਸਕਦਾ। ਕਿਸ ਆਗੇ ਜਾਈ ਰੁਆਈਐ, ਦੱਸੋ ਕਿਹਦੇ ਅੱਗੇ ਜਾ ਕੇ ਰੋਈਏ, ਕਿਹਦੇ ਅੱਗੇ ਜਾ ਕੇ ਫਰਿਆਦ ਕਰੀਏ, ਕਿਹਦੇ ਅੱਗੇ ਜਾ ਕੇ ਮਿੰਨਤ ਤਰਲਾ ਕਰੀਏ। ਗੁਰੂ ਦੀ ਸੰਗਤ ਤੋਂ ਬਿਨਾਂ ਕਿਧਰੇ ਵੀ ਜੀਵ ਨੂੰ ਟਿਕਾਓ ਨਹੀਂ ਮਿਲ ਸਕਦਾ। ਇਸ ਲਈ ਗੁਰੂ ਦੀ ਸ਼ਰਨ ਵਿੱਚ ਹੀ ਜਾ ਕੇ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਜਾ ਕੇ ਆਪਣਾ ਦੁੱਖ ਰੋਣਾ ਚਾਹੀਦਾ ਹੈ। ਕਰੈ ਅਨੁਗ੍ਰਹ ਸਵਾਮੀ ਮੇਰਾ, ਸਾਧ ਚਰਨ ਚਿਤ ਲਾਈਐ। ਹਜ਼ੂਰ ਫਰਮਾਉਂਦੇ ਨੇ, ਜੇ ਉਹ ਮੇਰਾ ਮਾਲਕ ਵਾਹਿਗੁਰੂ ਕਰੈ ਅਨੁਗ੍ਰਹ, ਮਿਹਰ ਦੀ ਨਿਗਾਹ ਕਰੇ, ਜੇ ਮੇਰਾ ਸਵਾਮੀ ਮਾਲਕ ਵਾਹਿਗੁਰੂ ਮਿਹਰ ਕਰ ਦੇਵੇ, ਸਾਧ ਚਰਨ ਚਿਤ ਲਾਈਐ, ਤੇ ਫੇਰ ਹੀ ਸਾਧ ਗੁਰੂ ਦੇ ਚਰਨਾਂ ਵਿੱਚ ਚਿਤ ਜੋੜਿਆ ਜਾਂਦਾ। ਗੁਰੂ ਦੇ ਚਰਨਾਂ ਨਾਲ ਤਾਂ ਹੀ ਪ੍ਰੇਮ ਲੱਗਦਾ ਹੈ ਜੇ ਵਾਹਿਗੁਰੂ ਮਿਹਰ ਕਰੇ, ਕਿਉਂਕਿ ਗੁਰੂ ਤੇ ਪਰਮੇਸ਼ਰ ਦੀ ਸਾਂਝੀ ਕਿਰਪਾ ਦੇ ਨਾਲ ਹੀ ਜੀਵਨ ਦਾ ਮਸਲਾ ਹੱਲ ਹੁੰਦਾ। ਪਹਿਲਾਂ ਅਕਾਲ ਪੁਰਖ ਵਾਹਿਗੁਰੂ ਦੀ ਸਮਾਨ ਮਿਹਰ ਨਾਲ ਪੂਰੇ ਗੁਰੂ ਦਾ ਮਿਲਾਪ ਹੁੰਦਾ। ਕਰੈ ਅਨੁਗੁਰੂ ਸਵਾਮੀ ਮੇਰਾ, ਸਾਧ ਚਰਨ ਚਿਤ ਲਾਈਐ। ਜਦੋਂ ਗੁਰੂ ਚਰਨਾਂ ਦੇ ਨਾਲ ਪਿਆਰ ਲੱਗ ਜਾਂਦਾ ਹੈ, ਫਿਰ ਗੁਰੂ ਦੀ ਮਿਹਰ ਹੁੰਦੀ ਹੈ ਤੇ ਪੂਰੇ ਸਤਿਗੁਰੂ ਵਿਛੜਿਆ ਜੀਵਾਂ ਨੂੰ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਨੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾਬਾ ਸੀਠ, ਹਰ ਨਾਮੋ ਮੰਤਰ ਦ੍ਰਿੜਾਈਂਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਇਆ ਸੰਜੋਗ। ਇਉਂ ਗੁਰੂ ਤੇ ਪਰਮੇਸ਼ਰ ਦੀ ਸਾਂਝੀ ਕਿਰਪਾ ਦੇ ਨਾਲ ਹੀ ਜੀਵਨ ਦਾ ਜੋ ਅਸਲੀ ਮਕਸਦ ਹੈ, ਅਸਲੀ ਉਦੇਸ਼ ਹੈ, ਉਹ ਸਿੱਧ ਹੁੰਦਾ ਹੈ। ਸੰਕਟ ਕੋਰ ਕਟੇ ਖਿਨ ਪੀਤਰ, ਨਾਨਕ ਹਰ ਦਰਸ ਸਮਾਈਐ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਜਦੋਂ ਗੁਰੂ ਚਰਨਾਂ ਦੇ ਨਾਲ ਮਨੁੱਖ ਜੁੜ ਜਾਂਦਾ ਹੈ, ਸੰਕਟ ਕੋਰ ਕਟੇ ਖਿਨ ਪੀਤਰ, ਫਿਰ ਜਿਹੜੇ ਬੜੇ ਬੜੇ ਕੋਰ ਭਿਆਨਕ ਦੁੱਖ ਨੇ ਉਹ ਖਿੰਦੇ ਵਿੱਚ ਹੀ ਕੱਟੇ ਜਾਂਦੇ ਨੇ। ਜਦੋਂ ਗੁਰੂ ਦੀ ਮਿਹਰ ਹੋ ਜਾਵੇ, ਬੜੇ ਬੜੇ ਭਿਆਨਕ ਦੁੱਖ ਵੀ ਇਹ ਖਿੰਦੇ ਵਿੱਚ ਹੀ ਕੱਟੇ ਜਾਂਦੇ ਨੇ। ਨਾਨਕ ਹਰ ਦਰ ਸਮਾਈਐ, ਤੇ ਫਿਰ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ ਵਿੱਚ ਹੀ ਲੀਨ ਹੋ ਜਾਈਦਾ। ਜਿਵੇਂ ਪਤੰਗਾ ਦੀਵੇ ਦੀ ਲਾਟ ਤੋਂ ਹੀ ਆਪਣੀ ਜਾਨ ਨਿਸ਼ਾਵਰ ਕਰ ਦਿੰਦਾ ਹੈ, ਇਉਂ ਗੁਰੂ ਦੀ ਮਿਹਰ ਨਾਲ ਜਦੋਂ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਇਹ ਜੀਵ ਵਾਹਿਗੁਰੂ ਦੇ ਦਰਸ਼ਨ ਕਰਕੇ ਉਹਦੇ ਵਿੱਚ ਹੀ ਲੀਨ ਹੋ ਜਾਂਦਾ। ਇੱਕ ਹੈ ਆਵਨ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰਸ ਮਾਇਆ। ਵਾਹਿਗੁਰੂ ਦੇ ਦਰਸ਼ਨ ਕਰਕੇ ਪਤੰਗੇ ਵਾਂਗੂ ਉਹਦੇ ਵਿੱਚ ਹੀ ਲੀਨ ਹੋ ਜਾਂਦਾ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਠਾਕੁਰ ਹੋਏ ਆਪ ਦਇਆਲ। ਲੋ ਹੁਣ ਅੱਗੇ ਫੇਰ ਦੇਵ ਗੰਧਾਰੀ ਰਾਗ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ 23ਵਾਂ ਸ਼ਬਦ ਉਚਾਰਨ ਕਰ ਰਹੇ ਹਨ, ਠਾਕੁਰ ਹੋਏ ਆਪ ਦਇਆਲ। ਗੁਰਮੁਖੋ, ਸਾਡੇ ਤੇ ਉਹ ਠਾਕੁਰ ਮਾਲਕ ਵਾਹਿਗੁਰੂ ਜੀ ਆਪ ਦਇਆਲ ਮਿਹਰਵਾਨ ਹੋਏ ਹਨ। ਭਈ ਕਲਿਆਣ ਆਨੰਦ ਰੂਪ ਹੋਈ ਹੈ, ਉਭਰੇ ਬਾਲ ਗੋਪਾਲ ਰਹਾਉ। ਉਸ ਵਾਹਿਗੁਰੂ ਦੀ ਮਿਹਰ ਨਾਲ ਭਈ ਕਲਿਆਣ, ਸਾਡੀ ਕਲਿਆਣ ਮੁਕਤੀ ਹੋ ਗਈ ਹੈ, ਸਾਨੂੰ ਸੁਖ ਸ਼ਾਂਤੀ ਪ੍ਰਾਪਤ ਹੋ ਗਈ ਹੈ ਤੇ ਆਨੰਦ ਰੂਪ ਹੋਈ ਹੈ, ਸਾਡੀ ਬਿਰਤੀ ਆਨੰਦ ਰੂਪ ਹੋ ਗਈ ਹੈ। ਉਭਰੇ ਬਾਲ ਗੋਪਾਲ, ਤੇ ਆ ਜਿਹੜੇ ਗੋਪਾਲ ਦੇ ਬਾਲ ਨੇ ਇਹ ਬਚ ਗਏ ਨੇ। ਇੱਥੇ ਕੁਛ ਵਿਦਵਾਨਾਂ ਨੇ ਉਭਰੇ ਬਾਲ ਗੋਪਾਲ ਦਾ ਅਰਥ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਕੀਤਾ ਵੀ ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਤਾਪ ਦੇ ਉਤਰਨ ਤੋਂ ਬਾਅਦ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ਼ਬਦ ਉਚਾਰਨ ਕੀਤਾ। ਇਹਦੇ ਨਾਲ ਦਾ ਪਿੱਛੇ ਵੀ ਸ਼ਬਦ ਆ ਚੁੱਕਿਆ, ਹੋਰ ਵੀ ਬੇਅੰਤ ਸ਼ਬਦ ਬਾਣੀ ਵਿੱਚ ਆਉਂਦੇ ਨੇ। ਉਭਰੇ ਬਾਲ ਗੋਪਾਲ, ਇਹ ਜਿਹੜੇ ਵੀ ਗੋਪਾਲ ਦੇ ਬਾਲ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਇਹ ਹੁਣ ਬਚ ਗਏ ਨੇ ਹਰ ਦੁੱਖ ਤੋਂ, ਹਰ ਤਾਪ ਤੋਂ, ਹਰ ਬਿਮਾਰੀ ਤੋਂ ਬੰਦ ਖਲਾਸੀ ਹੋ ਗਈ ਹੈ। ਦੂਜਾ ਇਹਦਾ ਅੰਤਰੀਵ ਅਰਥ ਇਹ ਵੀ ਹੈ, ਉਭਰੇ ਬਾਲ ਗੋਪਾਲ, ਵੀ ਜਿਹੜੇ ਗੋਪਾਲ ਦੇ ਬਾਲ ਬਾਲਕੇ ਕੌਣ ਸਨ? ਗੁਰਸਿੱਖ ਮਾਈ ਭਾਈ, ਸੰਤ ਭਗਤ, ਮਹਾਂਪੁਰਖ, ਬਈ ਉਹ ਵੀ ਸਾਰੇ ਬਚ ਗਏ ਨੇ। ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਦੁਇ ਕਰ ਜੋੜ ਕਰੀ ਬੇਨੰਤੀ ਪਾਰ ਬ੍ਰਹਮ ਮਨ ਤੇ ਆਇਆ। ਅਸੀਂ ਦੋਵੇਂ ਹੱਥ ਜੋੜ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਵਿੱਚ ਧਿਆਇਆ। ਦੋਵੇਂ ਹੱਥ ਜੋੜ ਕੇ ਪਹਿਲਾਂ ਬੇਨਤੀ ਕੀਤੀ ਤੇ ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਨ ਵਿੱਚ ਧਿਆਇਆ, ਉਸਨੂੰ ਯਾਦ ਕੀਤਾ, ਉਹਦਾ ਸਿਮਰਨ ਕੀਤਾ। ਹੱਥ ਦੇ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ। ਫਿਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਸਾਨੂੰ ਰੱਖ ਲਿਆ ਹੈ, ਸਗਲਾ ਦੁਰਤ ਮਿਟਾਇਆ ਤੇ ਜਿੰਨਾ ਵੀ ਕਸ਼ਟ ਸੀ, ਕੋਈ ਦੁੱਖ ਸੀ ਅਥਵਾ ਕੋਈ ਬਿਮਾਰੀ ਦਾ ਪ੍ਰਭਾਵ ਸੀ, ਕੋਈ ਗ੍ਰਹਿ ਨਛੱਤਰ ਆਦਿਕ ਦੀ ਪੀੜਾ ਦਾ ਪ੍ਰਭਾਵ ਸੀ, ਸਗਲਾ ਦੁਰਤ ਮਿਟਾਇਆ। ਦੁਰੋ ਦਾ ਅਰਥ ਹੈ ਵੀ ਦੁੱਖ ਪਾਪ, ਵੀ ਸਾਡਾ ਸਾਰਾ ਹੀ ਦੁੱਖ ਪਾਪ ਮਿਟਾ ਦਿੱਤਾ। ਵਰ ਨਾਰੀ ਮਿਲ ਮੰਗਲ ਗਾਇਆ, ਠਾਕੁਰ ਕਾ ਜੈਕਾਰ। ਵਰ ਨਾਰੀ, ਵਰ ਦਾ ਅਰਥ ਸ੍ਰੇਸ਼ਟ ਨਾਰੀ ਬੀਬੀਆਂ ਨੇ ਮਿਲ ਕੇ ਮੰਗਲ ਜਸ ਗਾਇਆ, ਅਥਵਾ ਕੁਛ ਵਿਦਵਾਨਾਂ ਨੇ ਵਰ ਦਾ ਅਰਥ ਹੈ ਵੀ ਲਾੜਾ ਤੇ ਨਾਰੀ ਦਾ ਅਰਥ ਹੋ ਗਿਆ ਇਸਤਰੀ, ਭਾਵ ਹਰ ਮਾਈ ਭਾਈ ਨੇ, ਹਰ ਇਸਤਰੀ ਪੁਰਸ਼ ਨੇ ਮਿਲ ਕੇ ਵਾਹਿਗੁਰੂ ਦਾ ਜਸ ਗਾਇਆ। ਠਾਕੁਰ ਕਾ ਜੈਕਾਰ ਹੋਰ ਨਹੀਂ ਕਿਸੇ ਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਜੈ ਜੈਕਾਰ ਹੀ ਸਭ ਨੇ ਕੀਤਾ ਹੈ। ਕਹੁ ਨਾਨਕ ਜਨ ਕੋ ਬਲ ਜਾਈਏ, ਜੋ ਸਭ ਨਾ ਕਰੇ ਉਧਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵੀ ਐਸੇ ਵਾਹਿਗੁਰੂ ਦੇ ਜਨ ਦਾਸ ਤੋਂ ਬਲਿਹਾਰ ਜਾਈਏ। ਜਨ ਕੌਣ ਹੈ? ਆਪ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਕਿਉਂਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਦਾਸ ਬਣ ਕੇ ਹੀ ਸੰਸਾਰ ਵਿੱਚ ਵਿਚਰੇ, ਕਦੇ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਨਹੀਂ ਅਖਵਾਇਆ। ਕਹੁ ਨਾਨਕ ਜਨ ਕੋ ਬਲ ਜਾਈਏ, ਇੱਥੇ ਜਨ ਦਾ ਅਸਲੀ ਸਿਧਾਂਤਕ ਅਰਥ ਗੁਰੂ ਹੀ ਬਣਦਾ ਹੈ, ਵੀ ਅਸੀਂ ਗੁਰੂ ਤੋਂ ਬਲਿਹਾਰ ਜਾਂਦੇ ਹਾਂ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿਤਾਰੈ, ਜੋ ਸਭਨਾ ਕਰੇ ਉਧਾਰ, ਬਈ ਜੋ ਸਾਰਿਆਂ ਦਾ ਹੀ ਉਧਾਰ ਕਰਨ ਵਾਲਾ ਹੈ, ਕਿਉਂਕਿ ਗੁਰੂ ਹੀ ਸਾਰਿਆਂ ਦਾ ਉਧਾਰ ਕਰ ਸਕਦਾ। ਹੋਰ ਕੋਈ ਮਹਾਂਪੁਰਸ਼ ਕੁਝ ਸੰਗੀਆਂ ਸਾਥੀਆਂ ਨੂੰ ਤੇ ਤਾਰ ਸਕਦਾ, ਪਰ ਸਾਰੇ ਸੰਸਾਰ ਦਾ ਉਧਾਰ ਨਹੀਂ ਕਰ ਸਕਦਾ। ਸਾਰੇ ਸੰਸਾਰ ਦਾ ਉਧਾਰ ਤੇ ਗੁਰੂ ਹੀ ਕਰਦੇ ਨੇ, ਇਸ ਲਈ ਐਸੇ ਗੁਰੂ ਤੋਂ ਬਲਿਹਾਰ ਜਾਈਏ ਜੋ ਸਾਰਿਆਂ ਦਾ ਉਧਾਰ ਕਰਦੇ ਹਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵ ਗੰਧਾਰੀ ਮਹੱਲਾ ਪੰਜਵਾਂ, ਆਪਣੇ ਸਤਿਗੁਰ ਪਹਿ ਬਿਨੋ ਕਹਿਆ। ਹੁਣ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਹੀ ਹੋਰ ਸ਼ਬਦ ਆ ਰਹੇ ਹਨ। ਆਰੰਭ ਦੇ ਵਿੱਚ ਮੰਗਲਾਚਰਨ ਲਿਖਿਆ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸਤੋ ਰਹਿਤ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਦੇਵ ਗੰਧਾਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੇਵ ਗੰਧਾਰੀ ਰਾਗ ਦੇ ਵਿੱਚ ਅੱਗੇ ਫਿਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਆਪਣੇ ਸਤਿਗੁਰ ਪਹਿ ਬਿਨੋ ਕਹਿਆ। ਲੋ ਹਜ਼ੂਰ ਕਹਿੰਦੇ ਨੇ, ਭਾਈ ਅਸਾਂ ਤੇ ਆਪਣੇ ਸਤਿਗੁਰੂ ਦੇ ਪਾਸ ਹੀ ਬਿਨੋ ਕਹਿਆ ਬੇਨਤੀ ਨੂੰ ਆਖਿਆ, ਭਾਵ ਅਸਾਂ ਤੇ ਆਪਣੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਹੀ ਅਰਦਾਸ ਬੇਨਤੀ ਕੀਤੀ। ਭਏ ਕਿਰਪਾਲ ਦਇਆਲ ਦੁੱਖ ਭੰਜਨ, ਮੇਰਾ ਸਗਲ ਅੰਦੇਸਰਾ ਗਿਆ ਰਹਾਉ। ਜਦੋਂ ਗੁਰੂ ਪਰਮੇਸ਼ਰ ਜੀ ਸਾਡੇ ਤੇ ਕਿਰਪਾਲ ਹੋਏ, ਦਿਆਲ ਹੋਏ, ਜੋ ਸਾਰੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲੇ ਨੇ, ਮੇਰਾ ਸਗਲ ਅੰਦੇਸਰਾ ਗਿਆ, ਤੇ ਮੇਰਾ ਸਾਰਾ ਹੀ ਅੰਦੇਸਰਾ ਦਾ ਅਰਥ ਹੈ ਫਿਕਰ, ਮੇਰਾ ਸਾਰਾ ਹੀ ਫਿਕਰ ਚਲਿਆ ਗਿਆ। ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਕਿਸੇ ਜੀਵ ਤੇ ਮਨੋ ਤਨੋ ਪ੍ਰਸੰਨ ਹੋ ਜਾਂਦੇ ਹਨ, ਤੇ ਫਿਰ ਉਹਦੇ ਸਾਰੇ ਫਿਕਰ ਤੇ ਸਾਰੇ ਚੋਰੇ ਮੁੱਕ ਜਾਂਦੇ ਹਨ। ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਮ ਪਾਪੀ ਪਾਖੰਡੀ ਲੋਭੀ, ਹਮਰਾ ਗੁਣ ਅਵਗੁਣ ਸਭ ਸਹਿਆ। ਅਸੀਂ ਤੇ ਪਾਪੀ ਹਾਂ, ਪਖੰਡੀ ਹਾਂ, ਜਿਨ ਮਨ ਹੋਰ ਮੁਖ ਹੋਰ ਸੇ ਕੰਡੇ ਕੱਚਿਆ ਉਹਨਾਂ ਵਿੱਚੋਂ ਹਾਂ। ਲੋਭੀ ਮਾਇਆ ਦੇ ਵੀ ਲੋਭੀ ਲਾਲਚੀ ਹਾਂ। ਹਮਰਾ ਗੁਣ ਅਵਗੁਣ ਸਭ ਸਹਿਆ, ਸਾਡਾ ਹਰ ਗੁਣ ਵੀ ਤੇ ਔਗਣ। ਗੁਣ ਤਾਂ ਕੋਈ ਹੈ ਹੀ ਨਹੀਂ ਸੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੀ ਔਗਣ ਹਮਾਰੇ। ਦਇਆ ਕਰੋ ਕਿਸ਼ ਮਿਹਰੇ, ਉਹ ਪਾਵੋ ਡੋਦੇ ਪੱਥਰ ਤਾਰੇ, ਤੇ ਸਾਰਿਆਂ ਸਾਡਾ ਵੀ ਸਾਡਾ ਗੁਣ ਤੇ ਔਗੁਣ ਸਾਰਾ ਹੀ ਉਸ ਵਾਹਿਗੁਰੂ ਪਰਮੇਸ਼ਰ ਨੇ ਸਹਾਰਨਾ ਕੀਤਾ ਹੈ, ਭਾਵ ਉਸ ਨੂੰ ਬਰਦਾਸ਼ਤ ਕੀਤਾ ਹੈ। ਕਰ ਮਸਤਕ ਧਾਰ ਸਾਜ ਨਿਵਾਜੇ, ਮੋਏ ਦੁਸ਼ਟ ਜੋਖ ਹਿਆ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਕਰ ਮਸਤਕ ਧਾਰ ਸਾਡੇ ਮੱਥੇ ਤੇ ਹੱਥ ਰੱਖ ਕੇ, ਕਰ ਮਸਤਕ ਧਾਰ ਕਰ ਕਹਿੰਦੇ ਨੇ ਹੱਥ ਨੂੰ, ਸਾਡੇ ਮੱਥੇ ਤੇ ਹੱਥ ਰੱਖ ਕੇ ਸਾਜ ਨਿਵਾਜੇ, ਸਾਨੂੰ ਪਹਿਲਾਂ ਸਾਜ ਬਣਾ ਕੇ ਨਿਵਾਜੇ, ਫਿਰ ਸਾਨੂੰ ਵਡਿਆਇਆ। ਤੇ ਮੋਹ ਦੁਸ਼ਟ ਜੋ ਖਇਆ, ਹਜ਼ੂਰ ਫਰਮਾਉਂਦੇ ਨੇ ਵੀ ਜਿਹੜੇ ਦੁਸ਼ਟ ਖਿਆਦਾਰ ਸਾਡੇ ਨੁਕਸਾਨ ਕਰਨ ਵਾਲੇ ਸਨ, ਸਾਨੂੰ ਖਾਣ ਵਾਲੇ ਸਨ। ਮੋਹ ਦੁਸ਼ਟ ਜੋ ਖਇਆ, ਜਿਹੜੇ ਦੁਸ਼ਟ ਸਾਨੂੰ ਖਾਣ ਵਾਲੇ ਸਨ, ਸਾਡੀ ਜਾਨ ਦੇ ਦੁਸ਼ਮਣ ਸਨ, ਉਹ ਸਾਰੇ ਦੁਸ਼ਟ ਮਰ ਗਏ ਨੇ। ਅੰਦਰੂਨੀ ਤੇ ਬੈਰੂਨੀ ਸਾਰੇ ਦੁਸ਼ਮਣ ਗੁਰੂ ਦੀ ਮਿਹਰ ਦੇ ਨਾਲ ਖਤਮ ਹੋ ਗਏ ਹਨ। ਪਰੋਪਕਾਰੀ ਸਰਬ ਸਧਾਰੀ, ਸਫਲ ਦਰਸ਼ਨ ਸਹਿਜਯਾ। ਲੋ ਹਜ਼ੂਰ ਕਹਿੰਦੇ ਨੇ ਭਾਈ ਸਤਿਗੁਰੂ ਮਹਾਨ ਪਰੋਪਕਾਰੀ ਨੇ ਤੇ ਸਾਰਿਆਂ ਨੂੰ ਆਸਰਾ ਦੇਣ ਵਾਲੇ ਨੇ, ਸਫਲ ਦਰਸ਼ਨ ਸਹਿਜਯਾ। ਹਜ਼ੂਰ ਫਰਮਾਉਂਦੇ ਨੇ ਭਾਈ ਸਤਿਗੁਰੂ ਦਾ ਦਰਸ਼ਨ ਵੀ ਸਫਲ ਹੈ, ਸਤਿਗੁਰੂ ਦੇ ਦਰਸ਼ਨ ਕਰਕੇ ਜੋ ਵੀ ਇੱਛਾ ਹੁੰਦੀ ਪੂਰੀ ਹੋ ਜਾਂਦੀ ਹੈ। ਤੇ ਸਹਿਜਯਾ, ਤੇ ਸਤਿਗੁਰੂ ਭਾਈ ਉਸ ਪਰਮਾਤਮਾ ਦਾ ਤੇ ਆਤਮਾ ਦਾ ਗਿਆਨ ਵੀ ਸਾਨੂੰ ਬਖਸ਼ਿਸ਼ ਕਰਨ ਵਾਲੇ ਹਨ। ਕਹੁ ਨਾਨਕ ਨਿਰਗੁਣ ਕੋ ਦਾਤਾ, ਚਰਨ ਕਮਲ ਉਰ ਧਰਿਆ। ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਸਤਿਗੁਰੂ ਨਿਰਗੁਣ ਕੋ ਦਾਤਾ, ਨਿਰਗੁਣ ਯਾਰਿਆਂ ਨੂੰ ਵੀ ਦਾਤਾ ਬਖਸ਼ਣ ਵਾਲਾ ਦਾਤਾ ਹੈ। ਚਰਨ ਕਮਲ ਉਰ ਧਰਿਆ, ਤੇ ਅਸਾਂ ਤੇ ਉਹ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਕਿਉਂਕਿ ਉਹ ਵਾਹਿਗੁਰੂ ਨਿਰਗੁਣ ਯਾਰਿਆਂ ਨੂੰ ਵੀ ਗੁਣ ਦੇਣ ਵਾਲਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝੀ ਜੇ ਤਿਸ ਗੁਣ ਕੋਈ ਕਰੇ। ਚਰਨ ਕਮਲ ਉਰ ਧਰਿਆ, ਮੈਂ ਉਸ ਗੁਰੂ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਪਰਉਪਕਾਰੀ ਸਰਬ ਸਧਾਰੀ, ਸਫਲ ਦਰਸ਼ਨ ਸਹਿਜਯਾ। ਕਹੁ ਨਾਨਕ ਨਿਰਗੁਣ ਕਉ ਦਾਤਾ, ਚਰਨ ਕਮਲ ਉਰ ਧਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।